ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੋਹਣੇ ਪਤ ਝੋਲੀ ਮੰਗਣ ਕਾਤਾਈ ਭੀਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘੀ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕਾਤਾਈ ਭੀਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰੱਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕੋ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਿਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਤੇ ਆਖਾ ਤਾਂ ਮਨ ਸੇਵ ਕਰੇ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲਹੇ ਜਨ ਨਾਨਕ ਤਿਨ ਜਮ ਕਿਆ ਕਰੈ ਕਾਗਦ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ ਐਸੇ ਭਗਤ ਮਿਲਹੇ ਜਨ ਨਾਨਕ ਤਿਨ ਜਮ ਕਿਆ ਕਰੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਨਿਮਾਣਿਆਂ ਨਿਮਾਣ ਨਿਤਾਣਿਆਂ ਦੇ ਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਿੱਖ ਪੰਥ ਦੇ ਮਹਾਨ ਤੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਬੈਠੀ ਸਾਧ ਸੰਗਤ ਜੀ सरबंस दानी अमृत के दाती तन तन साहिब श्री गुरु गोबिंद सिंह महाराज वल्लो बख्शी फतेह प्रवान करो। वाहिगुरु जी का खालसा, वाहिगुरु जी की फतेह। आप बहुत वड्डे भागां वाले हां कि पातशाह दी पावन पवित्र बाणी, पातशाह दी पावन पवित्र बाणी दी विचार सुनन वास्ते इकट्ठे होए हैं। गुरु दी बाणी, गुरु दी बाणी दी विचार सुनन दा सुभाग उस अकाल पुरख दी रहमत नाली प्राप्त हुंदा है। आपां बड़भागी हां कि सानू सुनन दा ए माण जिहड़ा है वह प्राप्त हो रहा है, सुनन दी ताकत जिहड़ी है ए प्राप्त होई है। अज अमृत वेले सचखंड श्री हरिमंदर साहिब श्री दरबार साहिब तो जो मुख वाक साडी झोली पे है, सानू सेध देण वास्ते, सानू समझ देण वास्ते इसे ही मुख वाक दी अज आपां ने अकाल पुरख वल्लों बख्शिश कीती होई तुच बुद्धि अनुसार अते निश्चित किते हुए समय मुताबक संखेप विचार सांझी करने। खालसा पंथ दिवाली दा जोड़ मेल मना के अकाल पुरख दी अपार कृपा दृष्टि दे नाल गुरु प्यारियों गुरु नूं समर्पित होए, गुरु दे उते आस्थवान होए, गुरु दे उते भावना रखे, भरोसा रखे ते गुरु नाल प्रीत करे ते जगत दियां दुश्वारियां तो बचिया जा सकदा है। ये जिहड़ा शब्द है ये दीन दुनिया दे वाली तन तन साहिब श्री गुरु नानक देव जी महाराज जी दे मुखारबिंद तो उच्चारण होया है। रामकली राग दे विच है। एक गल गुरु प्यारियों चेते रखनी है कि गुरु नानक साहब जी दी जड़ी बाणी है ना ये बड़ी डूंगी ते बड़ी गंभीर बाणी है। गुरु नानक साहब नू समझना, गुरु नानक साहब दी कृपा तो बिना गुरु प्यारियों संभव ही नहीं है। जिवें समुंदर दे तल नू जानना हर किसी दे वस दा रोग नहीं ना है। जिहड़ा समुंदर दीयां गहराइयां दे विच उतरदा है, जिन्ना गहरा जांदा है उसनू उन्ने ही समुंदर दे भेदां दा पता लगदा है। इवें गुरु नानक साहिब दी पावन पवित्र बाणी नू समझण वास्ते गुरु प्यारियों बाणी दे विच उतरना पैंदा है। ते जे कोई आखे ना कि मैं बाणी दे विच उतर गया ते मैनू समझ आ गई, उहदी कृपा तो बिना ये सोचना भी गुरु प्यारी जिहड़ा है वह सियाणप नहीं है। उहदी कृपा हुंदी है ते गुरु प्यारी उहनू समझिया जा सकदा है। गुरु नानक साहब सच्चे पातशाह ने अपनी बाणी दे विच भावां दे राहीं रूहानियत दा ज्ञान, अध्यात्मकता दा ज्ञान जिहड़ा है वह समझाया। जे आपां जीवन इतिहास पढ़िए गुरु नानक साहब जी दा ते उन्हां ने अपने पंज भौतिक तन दे विच विचरदियां संवाद रचाया गुरु प्यारियो जोगियां दे नाल, सिद्धां दे नाल, जैनियां दे नाल, बोधियां दे नाल, सन्यासियां दे नाल, इत्थों तक कि काजियां दे नाल, मौलवियां दे नाल, विद्वान पंडितां दे नाल संवाद रचाया। वैसे तो धन गुरु नानक साहब जी ने कई योगियों के नाल संवाद रचाया है, पर तीन स्थानों के उत्ते, तीन जगह के उत्ते गुरु नानक साहब जी दियां योगियों के नाल ਬਹੁਤ ਡੂੰਘੀਆਂ ਗੋਸ਼ਟੀਆਂ ਹੋਈਆਂ ਨੇ। ਇੱਕ ਸੁਮੇਰ ਪਰਬਤ ਦੇ ਉੱਤੇ, ਇੱਕ ਨਾਨਕ ਮਤੇ ਦੀ ਧਰਤੀ ਦੇ ਉੱਤੇ, ਤੇ ਤੀਸਰੀ ਪੰਜਾਬ ਦੇ ਵਿੱਚ ਅਚਲ ਬਟਾਲੇ ਦੇ ਸਥਾਨ ਦੇ ਉੱਤੇ ਸ਼ਿਵਰਾਤਰੀ ਦੇ ਮੌਕੇ ਜੋਗੀਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਸੰਵਾਦ ਕੀਤਾ, ਡਾਇਲੌਗ ਕੀਤਾ। ਜੋਗੀਆਂ ਨੂੰ ਆਪਣਾ ਮਤ ਸਮਝਾਇਆ। ਗੁਰੂ ਨਾਨਕ ਸਾਹਿਬ ਦਾ ਮਤ ਕਿਹੜਾ ਹੈ ਗੁਰੂ ਪਿਆਰਿਓ, ਜਿਹੜਾ ਉਹਨਾਂ ਨੇ ਜੋਗੀਆਂ ਨੂੰ ਸਮਝਾਇਆ? ਗੁਰੂ ਨਾਨਕ ਸਾਹਿਬ ਦਾ ਮਤ ਜਿਹੜਾ ਉਹ ਧੁਰ ਦਰਗਾਹੋਂ ਅਕਾਲ ਪੁਰਖ ਤੋਂ ਲੈ ਕੇ ਆਏ ਸੰਸਾਰ ਦੇ ਅੰਦਰ, ਜੀਵਾਂ ਦਾ ਕਲਿਆਣ ਕਰਨ ਵਾਸਤੇ ਬੜਾ ਸੁਖੈਨ ਮਾਰਗ, ਬੜਾ ਸੌਖਾ ਰਸਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿੰਨਾ ਸੌਖਾ ਰਾਹ ਦੱਸਿਆ ਨਾ ਗੁਰੂ ਪਿਆਰਿਓ, ਉਨਾ ਰਾਹ ਜਿਹੜਾ ਹੈ ਉਹ ਪਹਿਲੋਂ ਕਿਸੇ ਨੇ ਦੱਸਿਆ ਨਹੀਂ। ਅਸੀਂ ਥੋੜਾ ਜਿਹਾ ਜਟਲ ਕਰ ਲਿਆ, ਔਖਾ ਕਰ ਲਿਆ, ਵਰਨਾ ਗੁਰੂ ਨਾਨਕ ਸਾਹਿਬ ਨੇ ਸੌਖਾ ਰਾਹ ਦੱਸਿਆ। ਹੁਣ ਅੱਜ ਜਿਹੜਾ ਸ਼ਬਦ ਅਸੀਂ ਸੁਣਿਆ ਗੁਰੂ ਪਿਆਰਿਓ, ਇਹਦਾ ਮੁੱਖ ਭਾਵ ਜਿਹੜਾ ਹੈ ਉਹ ਰਹਾਉ ਦੀ ਪੰਕਤੀ ਚ ਸਮੋਇਆ। ਰਹਾਉ ਦੀ ਪੰਕਤੀ ਦੇ ਵਿੱਚ ਕੀ ਕਹਿੰਦੇ ਨੇ ਗੁਰੂ ਪਿਆਰਿਓ? ਧਿਆਨ ਦੇਣਾ। ਜੋਗੀ ਕੀ ਕਰਦੇ ਸੀ? ਜੋਗੀ ਗੋਰਖ ਗੋਰਖ ਕਰਦੇ ਸੀ, ਭਾਵ ਜਦੋਂ ਗੱਲ ਕਰਨੀ ਉਹਨਾਂ ਨੇ ਕਹਿਣੇ ਸਾਡੇ ਮਹਾਂਪੁਰਖ ਬਾਬਾ ਗੋਰਖ ਜੀ ਨੇ ਆ ਕਿਹਾ, ਸਾਡੇ ਬਾਬਾ ਗੋਰਖ ਜੀ ਨੇ ਉਹ ਕਿਹਾ, ਸਾਡੇ ਬਾਬਾ ਗੋਰਖ ਜੀ ਨੇ ਇਸ ਤਰ੍ਹਾਂ ਕਿਹਾ, ਸਾਡੇ ਬਾਬਾ ਗੋਰਖ ਜੀ ਨੇ ਉਸ ਤਰ੍ਹਾਂ ਕਿਹਾ। ਮਤਲਬ ਗੋਰਖ ਜੀ ਐਂ ਕਹਿੰਦੇ ਨੇ, ਗੋਰਖ ਜੀ ਉਹ ਕਹਿੰਦੇ ਨੇ, ਗੋਰਖ ਜੀ ਆਹ ਕਹਿੰਦੇ ਨੇ। ਤੇ ਗੁਰੂ ਨਾਨਕ ਸਾਹਿਬ ਕੀ ਕਹਿੰਦੇ? ਅੱਜ ਵੀ ਆਪਾਂ ਦੇਖਦੇ ਹਾਂ ਨਾ ਗੁਰੂ ਪਿਆਰਿਓ, ਸੁਣਦੇ ਵੀ ਹਾਂ, ਸਾਡੇ ਮਹਾਂਪੁਰਖ ਆਹ ਕਹਿ ਗਏ, ਸਾਡੇ ਬਾਬਾ ਜੀ ਆਹ ਕਹਿ ਗਏ, ਸਾਡੇ ਬਾਬਾ ਜੀ ਉਹ ਕਹਿ ਗਏ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਇਹ ਬਹੁਤ ਘੱਟ ਦੱਸਦੇ ਨੇ ਗੁਰੂ ਪਿਆਰਿਓ। ਗੁਰੂ ਨਾਨਕ ਸਾਹਿਬ ਨੇ ਕੀ ਕਿਹਾ? ਚਲੋ ਠੀਕ ਹੈ, ਬਾਬਾ ਜੀ ਬਹੁਤ ਵਧੀਆ ਕਹਿ ਗਏ, ਮਹਾਂਪੁਰਖ ਬਹੁਤ ਵਧੀਆ ਕਹਿ ਗਏ, ਭਾਈ ਅਸੀਂ ਕੋਈ ਮਾੜਾ ਥੋੜੀ ਕਹਿੰਦੇ। ਮਹਾਂਪੁਰਖ ਵਧੀਆ ਕਹਿ ਗਏ, ਬਾਬਾ ਜੀ ਵਧੀਆ ਕਹਿ ਗਏ, ਬਹੁਤ ਵਧੀਆ ਕਹਿ ਗਏ, ਠੀਕ ਹੈ, ਪਰ ਜਿੰਨਾ ਵਧੀਆ ਗੁਰੂ ਨਾਨਕ ਸਾਹਿਬ ਕਹਿ ਗਏ ਉਸ ਤੋਂ ਵਧੀਆ ਹੋਰ ਕੌਣ ਕਹਿ ਸਕਦਾ? ਜਾਂ ਜਿੰਨਾ ਵਧੀਆ ਗੁਰੂ ਨਾਨਕ ਸਾਹਿਬ ਕਹਿ ਰਹੇ ਅੱਜ ਵੀ, ਬਾਬਾ ਜੀ ਤਾਂ ਕਹਿ ਗਏ ਨਾ, ਤੇ ਗੁਰੂ ਨਾਨਕ ਸਾਹਿਬ ਅੱਜ ਵੀ ਕਹਿ ਰਹੇ ਆ। ਜੋਗੀਆਂ ਨੂੰ ਉਹਨਾਂ ਨੇ ਉਹੀ ਕਿਹਾ, ਕਹਿੰਦੇ ਉਹ ਭਾਈ ਪੁਰਖੋ, ਤੁਸੀਂ ਹਰ ਗੱਲ ਦੇ ਲਈ ਤੁਸੀਂ ਗੋਰਖ ਜੀ ਦੀ ਉਦਾਹਰਣ ਦਿੰਦੇ ਹੋ। ਗੋਰਖ ਦਾ ਮਤ ਇਹ ਕਹਿੰਦਾ, ਗੋਰਖ ਦਾ ਮਤ ਉਹ ਕਹਿੰਦਾ, ਅਸੀਂ ਗੋਰਖ ਦੇ ਵਿਰੋਧੀ ਨਹੀਂ ਹਾਂ, ਅਸੀਂ ਵੀ ਗੋਰਖ ਨੂੰ ਮੰਨਦੇ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਕਿੱਡੀ ਕਮਾਲ ਦੀ ਗੱਲ, ਅਸੀਂ ਵੀ ਗੋਰਖ ਨੂੰ ਮੰਨਦੇ ਹਾਂ। ਬੜੀ ਹੈਰਾਨੀ ਹੈ ਨਾ, ਗੁਰੂ ਨਾਨਕ ਸਾਹਿਬ ਦਾ ਕਹਿਣਾ ਅਸੀਂ ਵੀ ਗੋਰਖ ਨੂੰ ਮੰਨਦੇ ਹਾਂ। ਕਹਿੰਦੇ ਮਹਾਰਾਜ ਫਿਰ ਜੇ ਤੁਸੀਂ ਗੋਰਖ ਨੂੰ ਮੰਨਦੇ ਹੋ ਤੇ ਦੱਸੋ ਗੋਰਖ ਬਾਰੇ ਕੁਝ। ਤੇ ਰਹਾਉ ਦੀ ਪੰਕਤੀ ਚ ਗੁਰੂ ਨਾਨਕ ਸਾਹਿਬ ਜੀ ਗੋਰਖ ਬਾਰੇ ਹੀ ਕੁਝ ਦੱਸ ਰਹੇ ਨੇ। ਕੀ ਕਹਿੰਦੇ ਨੇ ਗੁਰੂ ਪਿਆਰਿਓ? ਕਹਿੰਦੇ ਬਾਬਾ ਗੋਰਖ ਜਾਗੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾਬਾ ਗੋਰਖ ਜਾਗੈ। ਬਾਬਾ ਕਿਹਨੂੰ ਕਿਹਾ ਗੁਰੂ ਪਿਆਰਿਓ? ਉਹਨਾਂ ਜੋਗੀਆਂ ਨੂੰ ਕਿਹਾ ਜਿਹੜੇ ਸੰਵਾਦ ਰਚਾ ਰਹੇ ਨੇ ਗੁਰੂ ਨਾਨਕ ਸਾਹਿਬ ਨਾਲ। ਤੇ ਅੱਜ ਕਿਹਨੂੰ ਕਹਿ ਰਹੇ ਨੇ? ਅੱਜ ਸਾਨੂੰ ਕਹਿ ਰਹੇ ਨੇ। ਕਹਿੰਦੇ ਬਾਬਾ ਅਸੀਂ ਗੋਰਖ ਦੇ ਕੋਈ ਵਿਰੋਧੀ ਨਹੀਂ ਹੈ, ਅਸੀਂ ਵੀ ਗੋਰਖ ਨੂੰ ਮੰਨਦੇ ਹਾਂ। ਤੇ ਜੋਗੀ ਕਹਿੰਦੇ ਮਹਾਰਾਜ ਜੇ ਗੋਰਖ ਨੂੰ ਮੰਨਦੇ ਹੋ ਤੇ ਗੋਰਖ ਬਾਰੇ ਦੱਸੋ ਕੁਝ ਜਿਵੇਂ ਅਸੀਂ ਦੱਸਦੇ ਹਾਂ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਸੋ ਫਿਰ, ਕਹਿੰਦੇ ਸਾਡਾ ਜਿਹੜਾ ਗੋਰਖ ਹੈ ਨਾ ਉਹ ਅੱਜ ਵੀ ਜਾਗਦਾ ਹੈ, ਅੱਜ ਵੀ ਜਾਗਦਾ। ਤੁਹਾਡਾ ਗੋਰਖ ਸੀ ਲੇਕਿਨ ਸਾਡਾ ਗੋਰਖ ਹੈ ਔਰ ਰਹੇਗਾ, ਇਹ ਗੁਰੂ ਨਾਨਕ ਸਾਹਿਬ ਨੇ ਕਿਹਾ। ਕਹਿੰਦੇ ਸਾਡਾ ਗੋਰਖ ਜਾਗਦਾ ਹੈ ਔਰ ਇਹ ਕਦੇ ਸੌਂਦਾ ਨਹੀਂ ਹੈ, ਕਦੇ ਮਰਦਾ ਨਹੀਂ ਹੈ, कदे मुकदा नहीं है। क्यों? क्योंकि साडे गोरख दा शरीर नहीं है। जमदा ओ हुंदा जिहदा शरीर हुंदा, मरदा ओ हुंदा जिहदा शरीर हुंदा। साडे गोरख दा शरीर नहीं है ते शरीर ओहदा हुंदा जिहदा जन्म हुंदा। साडे गोरख दा जन्म नहीं है, साडे गोरख नूं मृत्यु भी नहीं आउंदी। कई कह दिंदे ने ईश्वर जन्म लैंदा है। धन गुरु अर्जन देव जी महाराज कहंदे, जिहड़े कहंदे है ना ईश्वर जन्म लैंदा है, कहंदे बेचारे भुलेखे च हुंदे ने, भुलेखे च पै के कच्चे बंदे कच्चियां गल्लां कर जांदे ने। भरम भुले नर करत कचरायन, भरमां ते भुलेखियां दे विच पए लोग कच्चियां गल्लां कर जांदे है। ओ भाई पुरखो, जन्म मरण ते रहत नारायण। ओ वाहिगुरु जन्मा मरणा तो रहत है, जन्मा मरणा तो। ओ गोरख है साडा, ओ गोरख है साडा। धन गुरु नानक साहब सच्चे पातशाह कहते, ओ गोरख है साडा जिहड़ा जन्मा मरणा तो रहत है, जागदा है। बाबा गोरख जागे, हे बाबा साडा गोरख जागदा है। गुरु प्यारियो, हिंदू मत दे विच राम दी पूजा हुंदी है। असी राम दे विरोधी नहीं हां, असी भी राम नूं मनदे हां, असी भी राम नूं मनदे हां। ते जे सानू कोई कहे कि जे राम नूं मनदे हो तां राम बारे दसो कुछ, ते फिर असी इहो कहांगे कि साडा जिहड़ा राम है उह संसार दे विच रमिया है। साडा जिहड़ा राम है उह अज भी है, जिन्हों असी मनते हैं ना जिहड़ा साडा राम है उह अज भी है। ते जिहड़ा अज भी है, जिन्हें रहना है, उह भाई पुरखो उस राम नूं मन्या करो। तुसी भी उस राम नूं मन्या करो जिहड़ा अज भी है, जिन्हें हमेशा रहना है। ते उह राम जिहड़ा है उह केवल ते केवल, केवल ते केवल पार ब्रह्म ईश्वर है, परमेश्वर है, वाहिगुरु है, अकाल पुरख है, जिहड़ा सारे संसार दे कण कण दे विच समाया है। यह गुरबाणी की विशालता है गुरु प्यारियो, गुरबाणी की विशालता। धन गुरु नानक साहब सच्चे पातशाह कहंदे, बाबा गोरख जागे, बाबा साडा गोरख जागदा है। फिर साडे गोरख की ताकत दसीए, किन्नी ताकत है साडे गोरख की। तो श्री गुरु नानक देव जी महाराज गुरु प्यारियो फिर गोरख की परिभाषा दसते ने अगली पंक्ति दे विच। पता की कहंदे ने गुरु प्यारियो, कहंदे गोरख सो जिन गोए उठाली। गोरख कौन है? ओ ऐ जोगियो, तुहानू तां पता ही नहीं है गोरख की समर्था दा, गोरख की ताकत दा। तुसी तां गोरख की इन्नी ताकत दसदे हो, मुठ्ठी भर ताकत दसदे हो गोरख की। तुसी कहने हो साडा गोरख बहुत तकड़ा है, बहुत तकड़ा है, बहुत ताकतवर है। ओ तुसी तां गोरख की ताकत नूं जानदे ही नहीं हो। तुसी तां गोरख की ताकत नूं एवें राई की दाणी जिन्नी बखियान करदे हो, छोटा जा बखियान करदे हो गोरख की ताकत। असी दसदे हां तुहानू गोरख की ताकत किन्नी है, महाराज किन्नी है। कहंदे गोरख सो, गोरख ओ है जिन गोए उठाली। गोए दा अर्थ की है गुरु प्यारे? गोए दा अर्थ है धरती, गोए दा अर्थ है धरती। कहंदे गोरख सो जिन गोए उठाली, कहंदे गोरख ओ है जिन्हें धरती नूं उठा लिया, धरती नूं पैदा किया है। हुण तुसीं इह दसो भी बंदा धरती पैदा कर सकदा है? कहंदे नहीं। कहंदे फिर साडे गोरख दी एड्डी वड्डी ताकत है, साडे गोरख दी एड्डी वड्डी ताकत है कि उसने धरती नूं पैदा किया है, धरती नूं उठा लिया है। तुसी दसो भी केड़े गोरख नूं मनना चाहिए है? जिन्हें धरती नूं पैदा किया, जिन्हें धरती नूं पैदा किया, जां ओ जिन्हें उस धरती नूं पैदा करन वाले नाल जुड़न की गल की है, जिन्हें
ਧਰਤੀ ਨੂੰ ਪੈਦਾ ਕਰਨ ਵਾਲੇ ਵਾਹਿਗੁਰੂ ਨਾਲ ਜੁੜਨ ਦੀ ਥੋੜੀ ਗੱਲ ਕੀਤੀ ਹੈ, ਉਸ ਨੂੰ ਤੁਸੀਂ ਮੰਨਦੇ ਹੋ ਜਾਂ ਉਸ ਗੋਰਖ ਨੂੰ ਮੰਨਦੇ ਹੋ ਜਿਹੜਾ ਅਸਲੀ ਗੋਰਖ ਹੈ ਜਿਹਨੇ ਧਰਤੀ ਨੂੰ ਪੈਦਾ ਕੀਤਾ ਹੈ? ਸਭ ਤੋਂ ਵੱਡਾ ਗੋਰਖ ਜਿਹੜਾ ਸੰਸਾਰ ਦੇ ਅੰਦਰ ਉਹ ਈਸ਼ਵਰ ਆਪ ਹੈ। ਬ੍ਰਹਮ ਗਿਆਨੀ ਦੀ ਗੱਲ ਕੀਤੀ ਹੈ ਨਾ ਸੁਖਮਨੀ ਸਾਹਿਬ ਦੇ ਵਿੱਚ, ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦੱਸੀ ਹੈ, ਤੇ ਫਿਰ ਇੱਕ ਜਗ੍ਹਾ ਕਹਿੰਦੇ ਨੇ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ। ਬ੍ਰਹਮ ਗਿਆਨੀ ਪਰਮੇਸ਼ਵਰ, ਸਭ ਤੋਂ ਵੱਡਾ ਬ੍ਰਹਮ ਗਿਆਨੀ ਜਿਹੜਾ ਉਹ ਅਕਾਲ ਪੁਰਖ ਹੈ। ਅਕਾਲ ਪੁਰਖ ਸਭ ਤੋਂ ਵੱਡਾ ਬ੍ਰਹਮ ਗਿਆਨ, ਸਭ ਤੋਂ ਵੱਡਾ ਰਾਮ ਅਕਾਲ ਪੁਰਖ, ਸਭ ਤੋਂ ਵੱਡਾ ਗੋਰਖ ਅਕਾਲ ਪੁਰਖ, ਸਭ ਤੋਂ ਵੱਡਾ ਕ੍ਰਿਸ਼ਨ ਅਕਾਲ ਪੁਰਖ, ਜਿਹਨੇ ਸਾਰੀ ਧਰਤੀ ਥੰਮੀ ਹੋਈ ਹੈ। ਅਕਾਲ ਪੁਰਖ ਦੀ ਗੱਲ ਕੀਤੀ ਹੈ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ, ਪਰਮੇਸ਼ਵਰ ਦੀ ਮਹਿਮਾ ਹੈ ਗੁਰਬਾਣੀ ਦੇ ਵਿੱਚ। ਜਿਵੇਂ ਮਨੁੱਖੀ ਸਰੀਰ ਦੇ ਵਿੱਚ ਰੀੜ ਦੀ ਹੱਡੀ ਦਾ ਸਥਾਨ ਹੈ ਨਾ, ਜੇ ਇੱਕ ਮਣਕਾ ਵੀ ਹਿੱਲ ਜਾਏ ਤੇ ਬੰਦਾ ਜਿਹੜਾ ਹੈ ਉਹ ਬੈੱਡ ਤੇ ਲੰਮਾ ਪੈ ਜਾਂਦਾ, ਤੁਰਨ ਫਿਰਨ ਦੇ ਕਾਬਲ ਨਹੀਂ ਰਹਿੰਦਾ। ਇਵੇਂ ਗੁਰਬਾਣੀ ਦੇ ਵਿੱਚ ਅਕਾਲ ਪੁਰਖ ਦਾ ਜਿਹੜਾ ਗਿਆਨ ਹੈ ਨਾ ਗੁਰੂ ਪਿਆਰਿਓ, ਇਹ ਪ੍ਰਮੁੱਖ ਹੈ ਅਕਾਲ ਪੁਰਖ ਦਾ ਗਿਆਨ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ। ਕਿੰਨਾ ਕੁ ਟਾਈਮ ਲੱਗਿਆ ਕਹਿੰਦੇ ਉਹਨੂੰ ਧਰਤੀ ਪੈਦਾ ਕਰਨ ਲੱਗਿਆ, ਕਿੰਨਾ ਕੁ ਸਮਾਂ ਲੱਗ ਗਿਆ ਉਹਨੂੰ ਧਰਤੀ ਦੀ ਪੈਦਾ ਕਰਨ ਲੱਗਿਆ, ਪੈਦਾਇਸ਼ ਕਰਨ ਲੱਗਿਆ? ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਭਾਈ ਪੁਰਖੋ, ਕਹਿੰਦੇ ਕਰਤੇ ਬਾਰ ਨਾ ਲਾਗੈ, ਕਹਿੰਦੇ ਉਸ ਅਕਾਲ ਪੁਰਖ ਨੂੰ ਇਹ ਜਹਾਨ ਪੈਦਾ ਕਰਦਿਆਂ, ਇਹ ਸੰਸਾਰ ਪੈਦਾ ਕਰਦਿਆਂ ਸਮਾਂ ਨਹੀਂ ਲੱਗਦਾ। ਕਰਤੇ ਬਾਰ ਨਾ ਲਾਗੈ, ਕਰਤੇ ਦਾ ਮਤਲਬ ਕੀ ਹੈ? ਸਿਰਜਣਹਾਰ। ਜਿਹੜਾ ਸਾਡਾ ਜਿਹੜਾ ਗੋਰਖ ਹੈ ਉਹ ਸਿਰਜਣਹਾਰ ਹੈ, ਤੇ ਉਸ ਨੂੰ ਇਸ ਬ੍ਰਹਿਮੰਡ ਦੀ ਸਿਰਜਣਾ ਕਰਦਿਆਂ ਬਾਰ ਨਾ ਲਾਗੈ। ਬਾਰ ਦਾ ਮਤਲਬ ਕੀ ਹੁੰਦਾ ਗੁਰਪਿਆਰੀ? ਬਾਰ ਦਾ ਮਤਲਬ ਹੁੰਦਾ ਵਕਤ। ਆਪਾਂ ਕਿਸੇ ਨੂੰ ਕਹਿੰਦੇ ਆ ਨਾ, ਤੈਨੂੰ ਕਿੰਨੀ ਵਾਰ ਕਿਹਾ, ਤੈਨੂੰ ਕਿੰਨੀ ਵਾਰ ਕਿਹਾ, ਜਾਂ ਕਿੰਨੇ ਸਮੇਂ ਕਿਹਾ, ਕਿੰਨਾ ਸਮਾਂ ਕਿਹਾ, ਕਿੰਨੀ ਵਾਰ ਕਿਹਾ? ਤਾਂ ਵਾਰ ਦਾ ਮਤਲਬ ਹੈ ਗੁਰਪਿਆਰੀ ਵਕਤ, ਬਿੰਦ, ਸਮਾਂ। ਕਹਿੰਦੇ ਕਰਤੇ ਬਾਰ ਨਾ ਲਾਗੇ, ਤੇ ਉਸ ਪਰਮੇਸ਼ਵਰ ਨੂੰ, ਉਸ ਵਾਹਿਗੁਰੂ ਨੂੰ ਧਰਤੀ ਪੈਦਾ ਕੀਤੀਆਂ, ਕੋਈ ਵਕਤ ਨਹੀਂ ਲੱਗਦਾ ਗੁਰਪਿਆਰੇ, ਕੋਈ ਸਮਾਂ ਨਹੀਂ ਲੱਗਦਾ, ਵਕਤ ਨਹੀਂ ਲੱਗਦਾ। ਜਿਵੇਂ ਸਮੈਟਿਕ ਧਰਮਾਂ ਦੇ ਵਿੱਚ ਕਿਹਾ ਗਿਆ ਨਾ ਕਿ ਧਰਤੀ ਨੂੰ ਬਣਾਇਆ ਈਸ਼ਵਰ ਨੇ, ਪ੍ਰਭੂ ਨੇ, 6 ਦਿਨ ਲਾਏ ਤੇ 7ਵੇਂ ਦਿਨ ਵਿਸ਼ਰਾਮ ਕੀਤਾ। 6 ਦਿਨ ਤਾਂ ਬਹੁਤ ਹੁੰਦੇ ਆ, ਕਹਿੰਦੇ 6 ਦਿਨਾਂ ਚ ਧਰਤੀ ਬਣੀ ਤੇ 7ਵੇਂ ਦਿਨ ਵਿਸ਼ਰਾਮ ਕੀਤਾ, 6 ਦਿਨ ਤਾਂ ਬਹੁਤ ਹੈ। ਅਕਾਲ ਪੁਰਖ ਤਾਂ ਅੱਖ ਦੇ ਫੋਰ ਜਿੰਨੇ ਸਮੇਂ ਦੇ ਵਿੱਚ ਇਸ ਧਰਤੀ ਨੂੰ ਪੈਦਾ ਵੀ ਕਰ ਸਕਦਾ ਤੇ ਫਨਾ ਵੀ ਕਰ ਸਕਦਾ ਗੁਰੂ ਕਿਆ, ਐਡੀ ਵੱਡੀ ਤਾਕਤ ਹੈ ਉਹਦੀ। ਉਹ 6 ਦਿਨ ਨਹੀਂ ਲੱਗਦੇ ਉਹਨੂੰ, ਉਹ ਤਾਂ ਅੱਖ ਦੇ ਇੱਕ ਪਲਕ ਝਪਕਣ ਜਿੰਨੇ ਸਮੇਂ ਦੇ ਵਿੱਚ ਹੀ ਧਰਤੀ ਨੂੰ ਪੈਦਾ ਵੀ ਕਰ ਸਕਦਾ, ਧਰਤੀ ਨੂੰ ਫਨਾ ਵੀ ਕਰ ਸਕਦਾ। ਹੁਣ ਤਾਂ ਵਿਗਿਆਨ ਦੱਸਦਾ ਕਿ ਸਾਡੇ ਬ੍ਰਹਿਮੰਡ ਦੇ ਵਿੱਚ ਪਤਾ ਨੀ ਕਿੰਨੇ ਗ੍ਰਹਿ ਜਿਹੜੇ ਨੇ ਨਸ਼ਟ ਹੁੰਦੇ ਨੇ, ਪਤਾ ਨੀ ਕਿੰਨੇ ਗ੍ਰਹਿ ਜਿਹੜੇ ਨੇ ਉਤਪੰਨ ਹੁੰਦੇ ਨੇ, ਤੇ ਸਾਡੀ ਧਰਤੀ ਵੀ ਤਾਂ ਉਹਨਾਂ ਗ੍ਰਹਿਾਂ ਵਾਂਗ ਇੱਕ ਗ੍ਰਹਿ ਹੈ ਨਾ। ਬ੍ਰਹਿਮੰਡ ਦੇ ਵਿੱਚ ਪਤਾ ਨੀ ਕਿੰਨੇ ਕੁ ਤਾਰਿਆਂ ਦਾ ਵਿਸਫੋਟ ਹੁੰਦਾ, ਤੇ ਪਤਾ ਨੀ ਕਿੰਨੇ ਕੁ ਤਾਰਿਆਂ ਦਾ ਜਨਮ ਹੁੰਦਾ। ਵੇਂਦਿਆਂ ਵੇਂਦਿਆਂ ਤਾਰੇ ਫਨਾ ਹੁੰਦੇ ਨੇ, ਤਾਰੇ ਜਨਮ ਲੈਂਦੇ ਨੇ, ਗ੍ਰਹਿ ਪੈਦਾ ਹੁੰਦੇ ਨੇ, ਗ੍ਰਹਿ ਜਨਮ ਲੈਂਦੇ ਨੇ, ਤੇ ਸਾਡੀ ਧਰਤੀ ਜਿਹੜੀ ਹੈ ਉਹਨਾਂ ਗ੍ਰਹਿਾਂ ਵਾਂਗ ਇੱਕ ਗ੍ਰਹਿ ਹੈ, ਉਹਨਾਂ ਗ੍ਰਹਿਾਂ ਵਾਂਗ ਇੱਕ ਗ੍ਰਹਿ ਹੈ, ਛੋਟਾ ਜਾ, ਮਾਮੂਲੀ ਜਾ। ਇੱਡੀ ਵੱਡੀ ਤਾਕਤ ਹੈ ਉਸ ਕਰਤੇ ਅਕਾਲ ਪੁਰਖ ਦੀ, ਉਸ ਗੋਰਖ ਦੀ ਗੁਰਪਿਆਰੀਓ, ਜਿਹਨੂੰ ਗੁਰੂ ਨਾਨਕ ਸਾਹਿਬ ਜੀ ਦੱਸਦੇ ਨੇ ਕਿ ਸਾਡਾ ਹੈ, ਅਸੀਂ ਉਹਦੇ ਹਾਂ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਰਹਾਓ ਦੀ ਪੰਕਤੀ ਦੇ ਵਿੱਚ ਗੁਰੂ ਪਿਆਰਿਓ ਸਿੱਖਿਆ ਦਿੱਤੀ ਕਿ ਬਾਬਾ ਗੋਰਖ ਜਾਗੈ, ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ। ਗੋਰਖ ਉਹ ਹੈ ਜਿਹਨੇ ਧਰਤੀ ਨੂੰ ਉਠਾਲਿਆ, ਭਾਵ ਪੈਦਾ ਕੀਤਾ, ਤੇ ਐਸੇ ਸਾਡੇ ਗੋਰਖ ਨੂੰ ਧਰਤੀ ਪੈਦਾ ਕੀਤਿਆਂ ਸਮਾਂ ਨਹੀਂ ਲੱਗਦਾ ਹੈ। समुचे शब्द विच की समझाउंदे ने गुरु प्यारियो उह सुनना है। जिन्ने क वटे भागां सदका अज आपां गुरु की गोद च जुड़े बैठे आ, मन बरतियां एकागर कर लईए, गुरु के शब्द विच ध्यान जोड़दे आ। सारी संगत गज के आखो सतनाम श्री वाहे गुरु जी,
सतनाम श्री वाहे गुरु साहिब जी, राम कली महला पहला, सुरत शब्द साखी मेरी सिंगी, बाजे लोक सुने।
गुरु प्यारियो, जिहड़े गोरख जोगियां दे गुरु होए ने, उन्हां कोल इक सिंगी हुंदी सी। सिंगी, सिंगी की है? सिंगी एक साज है जिहनूं उह वजाउंदे ते नाल सदा दिंदे। फिर जोगी भी सिंगी रखन लग गए भी साडे गुरु जी रखदे सी, असीं भी सिंगी रखदे हां। साज सिंगी वजाउंदे ते गोरख लई सदा दिंदे, कोई उहनूं आवाज दिंदे, शब्द दिंदे, कोई उहनूं सुणाउंदे कुछ ना कुछ। लोग सुनदे, सिंगी वजदी, लोग सुनदे। श्री गुरु नानक देव जी महाराज कहंदे, ऐ जोगियो तुसी अज भी सिंगी वजाउंदे हो, लोग सुनदे ने। तुसी सिंगी वजाउंदे हो, लोग सुनदे हो। किन्ने क लोग सुनदे है तुहाडी सिंगी नूं? तुहाडी सिंगी नूं किन्ने क लोग सुनदे है? ज्यादा नहीं सुनदे है। पर साडे उस पार ब्रह्म गोरख दी जिहड़ी सिंगी वज रही है, उहनूं पूरा ब्रह्मांड सुनदा पिया, पूरा ब्रह्मांड। धन गुरु नानक साहिब सच्चे पातशाह कह रहे ने, राम कली राग दा नां है, महला पहला गुरु नानक साहिब दा शब्द है। कहिंदे सुरत शब्द साखी मेरी सिंगी, सुरत शब्द साखी मेरी सिंगी। कहिंदे ऐ पुरखो, शब्द नूं सुरत दे विच टिकाउणा इह साडी सदा है, आवाज है उस परमेश्वर नूं। शब्द नूं सुरत दे विच टिकाउणा, गुरु नानक साहिब दा गुरु प्यारियो इह जिहड़ा ज्ञान है, असीं इहनूं सुन रहे हां ते सुन के गुरु प्यारियों असीं कित्थे लैके जा रहे हां? असीं इहनूं अपनी सुरत दे विच लैके जा रहे हां, सुरत दे विच लैके जाणा। और जदों गुरु प्यारियों इह ज्ञान सुरत दे विच उतर गया, फिर इसने सुरत दे विच उतरे ने फिर अमला राहीं प्रगट होना, अमला राही। ते जिन्ना चिर सुरत दे विच नहीं ना उतरदा गुरु प्यारियो, उन्ना चिर अमला राही प्रगट नहीं हुंदा है, अमला राही प्रगट नहीं हुंदा। जिवें असीं कोई भी चीज खाने हां ना गुरु प्यारियो, साडे पेट च जांदी है ते फिर पेट दे विच ऐसा सिस्टम बनिया है कि उह साडी खाधी हुई चीज दा जिहड़ा तत् है उह साडे लहू च चला जांदा है, ते लहू च गया उह तत् जिहड़ा है उह सानूं ताकत दिंदा है, सानूं ऊर्जा दिंदा है, बाकी सारा कुछ वेस्ट हुंदा है, बाकी सारा कुछ फोक हुंदा है। ते इवे गुरु प्यारियों जिहड़ा ज्ञान है ना, ज्ञान इहनूं सुरत दे विच लैके जाणा, शब्द नूं सुरत दे विच लैके जाणा। ते श्री गुरु नानक देव जी महाराज कहिंदे, साखी मेरी सिंगी, अपने अंदर उस पार ब्रह्म परमेश्वर नूं साख्यात करना। ते साखी दा मतलब की है? साखी दा मतलब हुंदा है साख्यात करना। एक साखी दा मतलब कहानी हुंदी है, इत्थे साखी दा अर्थ है साख्यात करना, अपने अंदर परमेश्वर नूं हर वक्त अंग संग जानना, अंग संग जानना। वैसे मनना होर गल हुंदी है गुरु प्यारे, हर कोई कहिंदा है परमात्मा अंग संग रहिंदा है, परमात्मा अंग संग रहिंदा है, पर कित्थे गुरु प्यारियो कोई पाप कर्म करन लग्या, पाप बोलन लगिया, किते कोई यह सोचता है वे परमात्मा मेरे अंग संग? बिरले करते हैं, कहते सारे ने वाहिगुरु तो हर जगह है, पर मनदा कौन है गुरु प्यारियों? बिरले मनते हैं ना, टावे मनते हैं। ਅੱਖਾਂ ਵਾਲੇ ਤਾਂ ਬਹੁਤ ਹੈ। ਜੇ ਪਤਾ ਹੈ ਵੀ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਅੰਗ ਸੰਗ ਹੈ, ਸੋ ਪ੍ਰਭ ਨੇਰਹੂ ਤੇ ਨੇੜਾ ਹੈ, ਉਹ ਨੇੜੇ ਤੋਂ ਵੀ ਨੇੜੇ ਹੈ। ਜੇ ਸਮਝ ਹੈ, ਜੇ ਮੰਨ ਲਿਆ ਕਿ ਅਕਾਲ ਪੁਰਖ ਨੇੜੇ ਤੋਂ ਵੀ ਨੇੜੇ ਹੈ, ਫਿਰ ਗੁਰੂ ਪਿਆਰੀਓ ਗੁਨਾਹ ਬਾਰੇ ਇਨਸਾਨ ਕਿਵੇਂ ਸੋਚ ਸਕਦਾ ਹੈ। ਜਿਸ ਬੱਚੇ ਨੂੰ ਆਪਣੇ ਪਿਤਾ ਦਾ ਅਦਬ ਹੈ, ਜਿਸ ਬੱਚੇ ਨੂੰ ਆਪਣੇ ਪਿਤਾ ਦਾ ਅਦਬ ਹੈ, ਉਹ ਬੱਚਾ ਆਪਣੇ ਪਿਤਾ ਦੇ ਸਾਹਮਣੇ ਕਦੇ ਨਸ਼ਾ ਕਰਨ ਬਾਰੇ ਸੋਚ ਸਕਦਾ? ਕੋਈ ਬੀੜੀ ਸਿਗਰਟ ਪੀਣ ਬਾਰੇ ਸੋਚ ਸਕਦਾ? ਕੋਈ ਮਾੜਾ ਕੰਮ ਕਰਨ ਲੱਗੇ, ਮਾੜੀ ਗੱਲ ਕਰਨ ਬਾਰੇ ਸੋਚ ਸਕਦਾ? ਉਹ ਕਰ ਸਕਦਾ ਬੱਚਾ ਗੁਰੂ ਪਿਆਰੇ, ਜਿਹਨੂੰ ਆਪਣੇ ਪਿਤਾ ਦਾ ਅਦਬ ਨਹੀਂ, ਜਿਹਨੂੰ ਪਿਤਾ ਦੀ ਸੰਗ ਨਹੀਂ, ਪਿਤਾ ਦੀ ਸ਼ਰਮ ਨਹੀਂ? ਪਰ ਜਿਸ ਬੱਚੇ ਨੂੰ ਆਪਣੇ ਪਿਤਾ ਦੀ ਸੰਗ ਹੈ, ਪਿਤਾ ਦੀ ਸ਼ਰਮ ਹੈ, ਜਿਸ ਬੱਚੇ ਦੇ ਮਨ ਦੇ ਵਿੱਚ ਪਿਤਾ ਦਾ ਸਤਿਕਾਰ ਹੈ, ਮਾਣ ਹੈ, ਉਹ ਬੱਚਾ ਆਪਣੇ ਪਿਤਾ ਦੇ ਸਾਹਮਣੇ ਕਦੇ ਆਪਣੀ ਜ਼ੁਬਾਨ ਚੋਂ ਮਾੜਾ ਲਫ਼ਜ਼ ਨਹੀਂ ਬੋਲ ਸਕਦਾ, ਗੰਦੀ ਗੱਲ ਨਹੀਂ ਬੋਲ ਸਕਦਾ, ਕਦੇ ਉਹ ਬੱਚਾ ਆਪਣੇ ਬਾਪ ਦੇ ਸਾਹਮਣੇ ਕਦੇ ਕੋਈ ਭੈੜਾ ਕੰਮ ਨਹੀਂ ਕਰ ਸਕਦਾ, ਚਾਹੇ ਉਹ ਨਸ਼ਾ ਹੋਵੇ, ਕੋਈ ਵੀ ਹੋਵੇ। ਇਵੇਂ ਗੁਰੂ ਪਿਆਰੀਓ, ਜੇ ਅਸੀਂ ਅਕਾਲ ਪੁਰਖ ਨੂੰ ਸਾਖਿਆਤ ਕੀਤਾ ਆਪਣੇ ਅੰਦਰ, ਤੇ ਫਿਰ ਗੁਨਾਹਾਂ ਦੀ ਬਾਤ ਸੋਚੀ ਨਹੀਂ ਜਾ ਸਕਦੀ, ਸੋਚੀ ਨਹੀਂ ਜਾ ਸਕਦੀ ਗੁਰੂ ਪਿਆਰੀ। ਪਰ ਸਾਖਿਆਤ ਹੁੰਦਾ ਨਹੀਂ ਹੈ ਗੁਰੂ ਪਿਆਰੀਓ, ਦੇਖਦੇ ਹਾਂ ਅਸੀਂ ਵੱਡੇ ਵੱਡੇ ਦਾਅਵੇ ਕਰਨ ਵਾਲੇ ਕਿ ਅਸੀਂ ਬੰਦਗੀ, ਅਸੀਂ ਨਾਮ, ਅਸੀਂ ਪਾਠ ਕਰਦੇ ਹਾਂ, ਬਾਣੀ ਪੜ੍ਹਦੇ, ਪਰ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਦਾਣੇ ਨਹੀਂ ਨਿਕਲਦੇ ਗੁਰੂ ਪਿਆਰੀਓ, ਤੂੜੀ ਨਿਕਲਦੀ ਹੈ, ਤੂੜੀ ਨਿਕਲਦੀ ਹੈ। ਲਫ਼ਜ਼ ਉਹਨਾਂ ਦੇ ਜਿਹੜੇ ਨੇ ਉਹ ਭੱਦੇ ਹੁੰਦੇ ਨੇ। ਕਿੱਡੀ ਕਮਾਲ ਦੀ ਗੱਲ ਹੈ, ਸਾਖਿਆਤ ਕੀਤਾ ਅਕਾਲ ਪੁਰਖ ਨੂੰ ਗੁਰੂ ਨਾਨਕ ਸਾਹਿਬ ਨੇ, ਤੇ ਗੁਰੂ ਨਾਨਕ ਸਾਹਿਬ ਦੇ ਬੋਲ ਦੇਖ ਲਓ, ਕਰਦੇ ਪਏ ਆ ਨਾ ਸਾਬਤ ਕਿ ਉਹਨਾਂ ਨੇ ਸਾਖਿਆਤ ਕੀਤਾ, ਸਾਖਿਆਤ ਕੀਤਾ ਉਹਨਾਂ ਨੇ। ਜਿਹੜੇ ਆਪਣੇ ਆਪ ਨੂੰ ਗੁਰੂ ਅਖਵਾਉਣ ਵਾਲੇ ਲੋਕ ਹੈ, ਜਿਹੜੇ ਧਰਮ ਦੀਆਂ ਬਾਤਾਂ ਪਾਉਂਦੇ ਨੇ, ਉਹਨਾਂ ਦੀ ਜ਼ੁਬਾਨ ਦੇਖ ਲਓ, ਲੱਗਦਾ ਵੀ ਸਾਖਿਆਤ ਕੀਤਾ ਹੋਊਗਾ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਉਸ ਪਰਮੇਸ਼ਵਰ ਨੂੰ ਸਾਖਿਆਤ ਕੀਤਾ, ਇਹ ਸਾਡੀ ਸਿੰਘੀ ਹੈ ਜਿਹੜੀ ਪੂਰੇ ਬ੍ਰਹਿਮੰਡ ਦੇ ਵਿੱਚ ਵੱਜ ਰਹੀ ਹੈ ਔਰ ਲੋਕ ਸੁਣ ਰਹੇ ਨੇ, ਵਾਜੈ ਲੋਕ ਸੁਣੈ। ਕੌਣ ਕਹਿ ਰਿਹਾ? ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਵਾਜੈ ਲੋਕ ਸੁਣੈ। ਇਹ ਪਾਤਸ਼ਾਹ ਪਹਿਲੀ ਪੰਕਤੀ ਚ ਦੱਸਦੇ ਨੇ, ਅੱਗੇ ਆਖਦੇ ਨੇ,
ਪੱਤ ਝੋਲੀ ਮੰਗਣ ਕਹਿਤਾਈ ਭੀਖਿਆ ਨਾਮ ਪੜੇ।
ਹੁਣ ਜੋਗੀ ਗੁਰੂ ਪਿਆਰੀਓ ਆਪਣੇ ਨਾਲ ਇੱਕ ਬਗਲੀ ਰੱਖਦੇ, ਝੋਲੀ ਜਿਹਨੂੰ ਕਹਿ ਦਿੰਦੇ, ਉਹਦੇ ਚ ਭਿਕਸ਼ਾ ਪਾਤਰ ਹੁੰਦਾ। ਕਿਉਂਕਿ ਸਰੀਰ ਹੈ ਗੁਰੂ ਪਿਆਰੀਓ, ਸਰੀਰ ਨੂੰ ਭੁੱਖ ਲੱਗਦੀ ਹੈ, ਜਦੋਂ ਭੁੱਖ ਲੱਗਦੀ ਹੈ ਤੇ ਕੋਈ ਵੀ ਬੰਦਾ ਗੁਰੂ ਪਿਆਰੀ ਜਿਹੜਾ ਹੈ ਉਹ ਭੁੱਖ ਤੋਂ ਬਚਾਅ ਨਹੀਂ ਕਰ ਸਕਦਾ ਆਪਣੇ ਆਪ ਨੂੰ ਬਿਨਾਂ ਕੁਝ ਖਾਇਆ ਪੀਆ। ਤਾਂ ਇਹ ਜਿਹੜੇ ਜੋਗੀ ਸਨ, ਇਹ ਗੁਰੂ ਪਿਆਰੀਓ ਪਹਾੜਾਂ ਦੇ ਵਿੱਚ ਜਾਂ ਜੰਗਲਾਂ ਦੇ ਵਿੱਚ ਗੁਫਾਵਾਂ ਦੇ ਵਿੱਚ ਰਹਿੰਦੇ ਸੀ, ਸਰੀਰ ਸੀ, ਭੁੱਖ ਲੱਗਦੀ ਸੀ, ਤੇ ਜਦੋਂ ਭੁੱਖ ਲੱਗਦੀ ਸੀ ਫਿਰ ਇਹ ਝੋਲੀ ਪਾ ਕੇ ਫਿਰ ਇਹ ਸਮਾਜ ਦੇ ਵਿੱਚ ਆਉਂਦੇ ਸੀ, ਤੇ ਸਮਾਜ ਦੇ ਵਿੱਚ ਆ ਕੇ ਤੇ ਫਿਰ ਲੋਕਾਂ ਦੇ ਘਰਾਂ ਦੇ ਮੂਹਰੇ ਆ ਕੇ ਕਹਿੰਦੇ ਸੀ ਭਿਕਸ਼ਾਂ ਦੇ ਹੀ। ਫਿਰ ਘਰ ਵਾਲੇ ਜਿਹੜੇ ਆ ਕੋਈ ਦਾਣਾ ਕੋਈ ਆਟਾ ਲਿਆਉਂਦੇ, ਇਹ ਆਪਣਾ ਪਾਤਰ ਅੱਗੇ ਕਰ ਦਿੰਦੇ ਤੇ ਉਹ ਪਾਤਰ ਦੇ ਵਿੱਚ ਪਾ ਦਿੰਦੇ, ਫਿਰ ਜਦੋਂ ਪਾਤਰ ਭਰ ਜਾਂਦਾ ਉਹਨੂੰ ਆਪਣੀ ਝੋਲੀ ਚ ਪਾ ਲੈਂਦੇ ਤੇ ਫਿਰ ਲੈ ਜਾਂਦੇ ਆਪਣੇ ਉੱਥੇ ਹੀ ਪਹਾੜਾਂ ਦੇ ਵਿੱਚ ਗੁਫਾਵਾਂ ਦੇ ਵਿੱਚ ਜਿੱਥੇ ਇਹਨਾਂ ਦਾ ਵਾਸ ਹੁੰਦਾ ਸੀ, ਉੱਥੇ ਫਿਰ ਅੰਨ ਪਾਣੀ ਪਕਾ ਕੇ ਛਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਨੇ ਗੁਰੂ ਪਿਆਰੇ? ਕਹਿੰਦੇ ਪੱਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ। ਕਹਿੰਦੇ ਭਾਈ ਪੁਰਖੋ, ਅਸੀਂ ਵੀ ਬਗਲੀ ਪਾਈ ਹੈ। ਗੁਰੂ ਨਾਨਕ ਸਾਹਿਬ ਜੋਗੀਆਂ ਨੂੰ ਕਹਿੰਦੇ ਨੇ, ਐ ਜੋਗੀਓ ਅਸੀਂ ਵੀ ਕਹਿੰਦੇ ਬਗਲੀ ਪਾਈ ਹੈ, ਪੱਤ ਝੋਲੀ, ਪਰ ਸਾਡੀ ਜਿਹੜੀ ਪੱਤ ਹੈ ਇਹ ਝੋਲੀ ਹੈ, ਕਦੇ ਵਾਸਤੇ ਪਾਈ ਹੈ? ਕਹਿੰਦੇ ਮੰਗਣ ਕੈ ਤਾਈ, ਕਹਿੰਦੇ ਮੰਗਣ ਲਈ, ਪਰ ਕਹਿੰਦੇ ਤੁਹਾਡੇ ਵਾਂਗੂ ਆਟਾ ਦਾਲ ਮੰਗਣ ਵਾਸਤੇ ਨੀ, ਤੇ ਨਾ ਹੀ ਕਹਿੰਦੇ ਲੋਕਾਂ ਦੇ ਘਰਾਂ ਮੂਹਰੇ ਜਾ ਕੇ। ਗੁਰੂ ਨਾਨਕ ਸਾਹਿਬ ਨੇ ਕਿਰਤ ਦਾ ਸਿਧਾਂਤ ਦਿੱਤਾ ਹੈ ਗੁਰੂ ਪਿਆਰੇ ਨੂੰ, ਕਹਿੰਦੇ ਭਾਈ ਪੁਰਖੋ ਬਗਲੀ ਤਾਂ ਅਸੀਂ ਵੀ ਪਾਈ ਹੈ, ਇਹ ਸਨਮਾਨ ਜਨਕ ਇੱਜ਼ਤ ਦੀ ਮੰਗਣ ਵਾਸਤੇ ਪਾਈ ਹੈ, ਪਰ ਤੁਹਾਡੇ ਵਾਂਗੂ ਦਾਣਾ ਬੱਕਾ ਮੰਗਣ ਵਾਸਤੇ ਨਹੀਂ ਪਾਈ, ਲੋਕਾਂ ਦੇ ਘਰੇ ਅੱਗੇ ਜਾ ਕੇ ਮੰਗਣ ਵਾਸਤੇ ਨਹੀਂ ਪਾਈ। ਅਸੀਂ ਪਾਈ ਹੈ ਅਕਾਲ ਪੁਰਖ ਪਰਮੇਸ਼ਵਰ ਦੇ ਦਰ ਤੇ ਮੰਗਣ ਵਾਸਤੇ। ਤੇ ਕੀ ਮੰਗਣ ਵਾਸਤੇ? ਕਹਿੰਦੇ ਨਾਮ ਮੰਗਣ ਵਾਸਤੇ, ਬੰਦਗੀ ਮੰਗਣ ਵਾਸਤੇ, ਭਗਤੀ ਮੰਗਣ ਵਾਸਤੇ। ਪਤ ਝੋਲੀ ਮੰਗਣ ਕੈ ਤਾਈ ਭੀਖਿਆ ਨਾਮ ਪੜੇ, ਕਿਤੇ ਭੀਖਿਆ ਜਿਹੜੀ ਹੈ ਨਾਮ ਦੀ ਇਸ ਝੋਲੀ ਚ ਪੈ ਜਾਏ, ਇਸ ਝੋਲੀ ਚ ਪੈ ਜਾਏ। ਇੱਕ ਗੱਲ ਚੇਤੇ ਰੱਖਣੀ ਹੈ ਗੁਰੂ ਪਿਆਰਿਓ, ਅਕਾਲ ਪੁਰਖ ਦੇ ਦਰ ਦਾ ਮੰਗਤਾ ਬਣਨਾ ਜਿਹੜਾ ਹੈ ਉਹ ਮਾਣ ਵਾਲੀ ਗੱਲ ਹੈ। ਅਕਾਲ ਪੁਰਖ ਦੇ ਪੈਦਾ ਕੀਤੇ ਬੰਦੇ ਦੇ ਘਰ ਦੇ ਮੂਹੇ ਮੰਗਣਾ ਗੁਰੂ ਪਿਆਰਿਓ, ਇਹ ਅਪਮਾਨ ਵਾਲੀ ਗੱਲ ਹੈ। ਅਸੀਂ ਵੀ ਮੰਗਦੇ ਹਾਂ, ਮੰਗਤਾ ਕੌਣ ਹੁੰਦਾ ਮੰਗਣ ਵਾਲਾ? ਅੱਜ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਜਾਂਦੇ ਹਾਂ ਗੁਰੂ ਪਿਆਰਿਓ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਤੇ ਅਸੀਂ ਝੋਲੀ ਅੱਡੀ ਹੁੰਦੀ ਹੈ ਨਾ, ਅਸੀਂ ਕਿਵੇਂ ਕਹਿ ਸਕਦੇ ਹਾਂ ਮੰਗਤੇ ਨਹੀਂ ਆ? ਮੰਗਤੇ ਹਾਂ ਅਸੀਂ। ਜਦੋਂ ਗੇਟੋਂ ਬਾਹਰ ਆਉਣੇ ਹਾਂ ਗੁਰੂ ਪਿਆਰਿਓ, ਤੇ ਸਾਡੇ ਅੱਗੇ ਵੀ ਕੁਝ ਮੰਗਤੇ ਆ ਜਾਂਦੇ ਨੇ ਕਿ ਦਿਓ ਜੀ ਕੁਝ ਸਾਨੂੰ, ਉਹ ਵੀ ਮੰਗਤੇ ਆ। ਕਿੱਡੀ ਕਮਾਲ ਦੀ ਗੱਲ ਹੈ ਨਾ ਗੁਰੂ ਪਿਆਰਿਓ, ਅਸੀਂ ਧੰਨ ਗੁਰੂ ਰਾਮਦਾਸ ਜੀ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਝੋਲੀ ਅੱਡ ਕੇ ਮੰਗਦੇ ਹਾਂ, ਮੰਗਤੇ ਬਣਦੇ ਹਾਂ, ਪਰ ਜਦੋਂ ਅਸੀਂ ਗੇਟੋਂ ਬਾਹਰ ਜਾਂਦੇ ਹਾਂ ਤੇ ਸਾਡੇ ਅੱਗੇ ਮੰਗਤੇ ਆ ਜਾਂਦੇ ਆ ਮੰਗਣ ਵਾਸਤੇ, ਉਦੋਂ ਅਸੀਂ ਦਾਤੇ ਹੋ ਜਾਂਦੇ, ਦੇਣ ਵਾਲੇ ਹੋ ਜਾਂਦੇ। ਫਰਕ ਕੀ ਹੈ ਗੁਰੂ ਪਿਆਰਿਓ ਦੋਨਾਂ ਮੰਗਤਿਆਂ ਚ, ਜਾਂ ਫਰਕ ਕੀ ਹੈ ਗੇਟੋਂ ਬਾਹਰ ਮੰਗਣ ਵਾਲਿਆਂ ਚ ਤੇ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਮੰਗਣ ਵਾਲਿਆਂ ਚ? ਬਹੁਤ ਵੱਡਾ ਫਰਕ ਹੈ। ਅਸੀਂ ਮੰਗਦੇ ਹਾਂ ਗੁਰੂ ਰਾਮਦਾਸ ਤੋਂ, ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਮੰਗਣਾ ਜਿਹੜਾ ਗੁਰੂ ਪਿਆਰੀ ਉਹ ਗੁਨਾਹ ਨਹੀਂ ਹੈ, ਕਿਉਂਕਿ ਉਹ ਸਾਡਾ ਪਿਤਾ ਹੈ। ਪਿਤਾ ਦੇ ਕੋਲੋਂ ਮੰਗਣਾ ਜਿਹੜਾ ਹੈ ਪੁੱਤਰ ਵਾਸਤੇ ਕੋਈ ਗੁਨਾਹ ਥੋੜੀ ਹੁੰਦਾ। ਇਹ ਗੁਨਾਹ ਕੀ ਹੁੰਦਾ? ਬੰਦਿਆਂ ਤੋਂ ਮੰਗਣਾ। ਉਹ ਬੰਦਿਆਂ ਤੋਂ ਮੰਗਦੇ ਨੇ, ਉਹ ਸਾਡੇ ਵਰਗੇ ਬੰਦਿਆਂ ਤੋਂ ਮੰਗਦੇ ਨੇ। ਬੰਦਿਆਂ ਤੋਂ ਮੰਗਣਾ ਗੁਰੂ ਪਿਆਰਿਓ ਜਿਹੜਾ ਹੈ ਉਹ ਸਹੀ ਨਹੀਂ ਹੈ। ਪਿਤਾ ਤੋਂ ਮੰਗਣਾ ਕੋਈ ਗਲਤ ਨਹੀਂ ਹੈ, ਗੁਆਂਢੀ ਤੋਂ ਮੰਗਣਾ, ਐਵੇਂ ਹੱਥ ਕਿਸੇ ਗੁਰੂ ਪਿਆਰਿਓ ਤੁਰੇ ਜਾਂਦੇ ਤੋਂ ਮੰਗਣਾ ਇਹ ਠੀਕ ਨਹੀਂ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹਾਂ ਅਸੀਂ ਵੀ ਜੱਚ ਕੇ, ਹਾਂ ਅਸੀਂ ਵੀ ਮੰਗਦੇ ਹਾਂ, ਪਰ ਅਸੀਂ ਆਪਣੇ ਪਿਤਾ ਤੋਂ ਮੰਗਦੇ ਹਾਂ, ਲੋਕਾਂ ਤੋਂ ਨਹੀਂ ਮੰਗਦੇ ਗੁਰੂ ਪਿਆਰਿਓ, ਪਿਤਾ ਤੋਂ ਮੰਗਦੇ ਹਾਂ। ਤੇ ਪਿਤਾ ਤੋਂ ਮੰਗਦੇ, ਮਾਂ ਹਮੇਸ਼ਾ, ਧੀ ਜਿਹੜੀ ਆ ਹਮੇਸ਼ਾ ਮਾਂ ਤੋਂ ਮੰਗਦੀ, ਪੁੱਤ ਹਮੇਸ਼ਾ ਪਿਓ ਤੋਂ ਮੰਗਦਾ। ਹੁਣ ਪੁੱਤ ਪਿਓ ਤੋਂ ਮੰਗਦਾ ਇਹ ਗੁਨਾਹ ਥੋੜੀ ਹੈ, ਜੇ ਗੁਆਂਢੀ ਤੋਂ ਮੰਗੇ ਫੇਰ ਗੁਨਾਹ ਹੈ, ਫੇਰ ਮਾੜਾ ਹੈ ਗੁਰੂ ਪਿਆਰਿਓ। ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਅਸੀਂ ਝੋਲੀ ਪਾਈ ਹੈ ਮੰਗਣ ਵਾਸਤੇ ਪਰਮੇਸ਼ਵਰ ਤੋਂ ਉਹਦੇ ਨਾਮ ਦੀ ਦਾਤ, ਨਾਮ ਪੈ ਜਾਏ ਸਾਡੀ ਝੋਲੀ ਦੇ ਵਿੱਚ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਪਿਆਰਿਓ ਦੱਸਦੇ ਨੇ, ਅੱਗੇ ਆਖਦੇ ਨੇ,
ਬਾਬਾ ਗੋਰਖ ਜਾਗੈ,
ਉਹੀ ਰਹਾਉ ਦੀ ਪੰਕਤੀ ਹੈ, ਬਾਬਾ ਗੋਰਖ ਜਾਗੈ, ਸਾਡਾ ਗੋਰਖ ਜਾਗਦਾ ਹੈ।
ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਰ ਨਾ ਲਾਗੈ।
ਗੋਰਖ ਸੋ ਜਿਨ ਗੋਏ ਉਠਾਲੀ, ਕਹਿੰਦੇ ਗੋਰਖ ਉਹ ਹੈ ਜਿਹਨੇ ਧਰਤੀ ਨੂੰ ਉਠਾਲਿਆ ਹੈ, ਧਰਤੀ ਨੂੰ ਪੈਦਾ ਕੀਤਾ ਹੈ, ਤੇ ਧਰਤੀ ਨੂੰ ਪੈਦਾ ਕਰਦਿਆਂ ਕਰਤੇ ਬਾਰ ਨਾ ਲਾਗੈ, ਉਸ ਸਿਰਜਣਹਾਰ ਨੂੰ ਸਮਾਂ ਨਹੀਂ ਲੱਗਦਾ ਹੈ, ਵਕਤ ਨਹੀਂ ਲੱਗਦਾ ਹੈ। ਇਹ ਰਹਾਉ ਦੀ ਪੰਕਤੀ ਹੈ।
ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ।
ਦੇਖੋ ਗੁਰੂ ਪਿਆਰਿਓ ਕਹਿੰਦੇ ਐ ਜੋਗੀਓ, ਸਾਡੇ ਪਰਮੇਸ਼ਵਰ ਦੀ ਸਮਰੱਥਾ ਦੇਖੋ। ਜਦੋਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਾਡੇ ਪਰਮੇਸ਼ਵਰ ਦੀ ਸਮਰੱਥਾ ਦੇਖੋ, ਇਹਦਾ ਮਤਲਬ ਇਹ ਨਹੀਂ ਗੁਰੂ ਪਿਆਰਿਓ ਕਿ ਜੋਗੀਆਂ ਦਾ ਨਹੀਂ ਹੈ, ਜੋਗੀਆਂ ਦਾ ਵੀ ਉਹ ਹੈ, ਇਹ ਗੱਲ ਵੱਖਰੀ ਹੈ ਕਿ ਜੋਗੀ ਉਹਨੂੰ ਨਹੀਂ ਮੰਨਦੇ, ਜੋਗੀ ਉਹਨੂੰ ਨਹੀਂ ਮੰਨਦੇ। ਤਾਂ ਜਦੋਂ ਅਸੀਂ ਕਹਿੰਦੇ ਨਾ ਕਿ ਸਾਡਾ ਪਰਮੇਸ਼ਵਰ, ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡਾ ਹੀ ਹੈ ਸਿੱਖਾਂ ਦਾ, ਉਹ ਸ਼ਬਦ ਹੈ ਗੁਰੂ ਪਿਆਰਿਓ, ਇਹ ਗੱਲ ਵੱਖਰੀ ਹੈ ਕਿ ਕੋਈ ਉਸ ਨੂੰ ਨਹੀਂ ਮੰਨਦਾ, ਉਹ ਤਾਂ ਨਾਸਤਕਾਂ ਦਾ ਵੀ ਹੈ, ਇਹ ਗੱਲ ਵੱਖਰੀ ਹੈ ਕਿ ਨਾਸਤਕ ਉਹਨੂੰ ਨਹੀਂ ਮੰਨਦੇ। ਹੁਣ ਗੁਰੂ ਪਿਆਰਿਓ ਇੱਕ ਪਿਤਾ ਦੇ ਚਾਰ ਪੁੱਤਰ ਹੈ, ਉਹਨਾਂ ਚੋਂ ਦੋ ਜਿਹੜੇ ਹੈ ਉਹ ਆਪਣੇ ਪਿਤਾ ਨੂੰ ਪਿਤਾ ਮੰਨਣ ਤੋਂ ਇਨਕਾਰੀ ਹੋ ਜਾਂਦੇ ਆ, ਤੇ ਹੋਏ ਫਿਰ ਨਾ। ਤਾਂ ਇਵੇਂ ਗੁਰੂ ਪਿਆਰਿਓ ਜੇ ਕੋਈ ਉਸ ਪਾਰਬ੍ਰਹਮ ਪਰਮੇਸ਼ਵਰ ਦੀ ਹੋਂਦ ਤੋਂ ਇਨਕਾਰੀ ਹੈ ਨਾ, ਤੇ ਹੋਇਆ ਫਿਰੇ लेकिन वह पार ब्रह्म परमेश्वर उन्हों का भी है, उन्हों का भी है। गल वक्री है कि वह मुनकर होए फिरते ने, असी नहीं मनते पिता नू पिता, साडा पिता तो संसार ही है जिहड़ा सानू खवाउंदा पिआउंदा। तां श्री गुरु नानक देव जी महाराज कहिंदे उस परमात्मा दी उस वाहिगुरु दी कला देखो कि पाणी प्राण पवन बंद राखे। उस अकाल पुरख ने कहिंदे पाणी ते हवा दे नाल साडे प्राणा नू कैद कीता होया है। साडे शरीर दे विच पंज तत् है ना गुरप्यारियो, जिवें इक धरती है, आकाश है, अग है, ते उत्थे दो तत् ने, एक पवन है एक पानी है। हवा ते पानी रूपी तत्तां दे नाल उस अकाल पुरख ने साडे स्वास बन रखे ने, प्राण बन रखे ने गुरु प्यारियो। किड्डी कमाल दी गल है ना। हुण हवा नाल कोई चीज बनी जा सकदी है? पानी नाल कोई चीज बनी जा सकदी है? अग नाल कोई चीज बनी जा सकदी है? उस परमेश्वर ने पानी ते हवा दे नाल साडे स्वास बन दिते ने गुरु प्यारियो, गंढ मार दिती है स्वासां दी, जिन्हों उसे ने खोलना है जदों खोलना है गुरु प्यारियो। जदों उन्हें खोलता ना असी इस जगत दे उत्ते रह नहीं सकते भोरा जिन्ना समा में। फिर होर देखो कहिंदे उस परमात्मा दी ताकत, चंद सूरज मुख दिए, कहिंदे उसने सूरज ते चंद्रमा जिहड़े ने उह सानू रोशनी वास्ते दित्ते ने साडे सामने। चंद्रमा दी रात नूं ते सूरज दी दिने गुरु प्यारे रोशनी मिलदी है। साडे जीवन दे विच चंद ते सूरज जिहड़े ने उह सानू जिंदगी जीउण वास्ते मददगार ने। जे सूरज ना चढ़े गुरु प्यारे कदे फसलां पैदा नहीं हो सकदी, फसलां पैदा नहीं हो सकदियां। ते जे फसलां पैदा नहीं होणगियां ते इंसान जिउंदे नहीं रह सकदे। जिवें फसलां वास्ते पानी दी जरूरत है, मिट्टी दी जरूरत है, इवें फसलां नूं सूरज दी रोशनी दी भी जरूरत हुंदी, सूरज दी रोशनी दी भी जरूरत हुंदी है, चंद्रमा दी भी लोड़ है गुरु प्यारे जिंदगी वास्ते। उस अकाल पुरख ने सूरज ते चंद भी जिहड़े ने उह दित्ते ने गुरु प्यारे सानूं जिंदगी जिउण दी सहायता वास्ते। पातशाह दसते ने
मरण जीवन को धरती दीनी इते गुण विसरे।
मरण जीवन को धरती दीनी, ते मरण जीवन वास्ते धरती दिती, मरण जीवन वास्ते भाव जिंदगी बसर करने वास्ते। इत्थे धरती दे उत्ते साडा जीवना ते मरना है ना, साडा जीवना भी इत्थे है, साडा मरना भी इत्थे है, धरती ते ही है ना गुरु प्यारियो। ता कहिंदे उस अकाल पुरख ने सानू जिंदगी बसर करन वास्ते, जिंदगी गुजारन वास्ते यह धरती दित्ती है। हुण देखो किन्ना वड्डा किन्ना कुछ दित्ता है गुरु प्यारे सानू अकाल पुरख ने। आ सुखमणी साहब च चेते करदे हां, रमैया के गुण चेत प्राणी, कवन मूल ते कवन दृष्टानी, जिन तू साज सवार सिगारिया, गर्भ अगन मह जनह उबारिया, बार व्यवस्था तुझ है प्यारे, दूध भर जोबन भोजन सुख सूद, बिरद भया उपर मुख बैन। किन्ना कुछ दिता है अकाल पुरख ने। ता इत्थे श्री गुरु नानक देव जी महाराज कहिंदे देखो कहिंदे साडे प्राणा नूं उसने पाणी ते हवा नाल बन्नता, सूरज देता, चंद देता, आ जिंदगी बसर करन वास्ते धरती दे दित्ती। अजे कहिंदे अकाल पुरख ने की दिता, इत्ते गुण विसरे, इन्ने पर उपकार कीते है अकाल पुरख ने, कहिंदे उह सारे भुलाते, साडा तां आ भगवान है जी, जां उह भगवान है जिहड़ा कदे धरती ते पैदा होया सी ते चला गया। ठीक है गुरु प्यारियो, उह बहुत महान हस्ती सी, उन्हें अपने जीवन दे विच बहुत वड्डा संघर्ष कीता है, अपने जीवन दे विच उसने बहुत वड्डी सेध दित्ती है, उहदा अदब होना चाहिए, उहदा सत्कार होना चाहिए, उदा अदब होना चाहिए, उदा सत्कार होना चाहिए। पर भगवान परमेश्वर वह अकाल पुरख ही है गुरु प्यारियो जिहड़ा अज भी है। श्री गुरु नानक देव जी महाराज कहिंदे ने कहिंदे भाई पुरखो कहिंदे इत्ते गुण विसरे, इन्ने गुण विसर गए, की दिता अकाल पुरख ने, कहिंदे की दिता है अकाल पुरख ने। वह भाई तैनू शरीर दिता है, तैनू परिवार दिता है, तैनू घरबार दिता है, तेनू साह लैण वास्ते हवा दित्ती है, तेनू पीण वास्ते पानी दित्ता है, तेनू चलण वास्ते धरती दित्ती है, रहण वास्ते धरती दित्ती है। ਇਹ ਤਾਂ ਪਰ ਉਪਕਾਰ ਚੇਤੇ ਕਰ। ਕਿਉਂ ਭੁਲਾਏ ਆ ਪਰ ਉਪਕਾਰ? ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਪਿਆਰਿਓ ਦੱਸਦੇ ਨੇ, ਅੱਗੇ ਆਖਦੇ ਨੇ,
ਸਿੱਧ ਸਾਧਿਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ।
ਗੁਰੂ ਪਿਆਰਿਓ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਿੱਧ ਸਾਧਕ, ਵੱਡੇ ਵੱਡੇ ਸਿੱਧ ਪੁਰਖ, ਵੱਡੀ ਵੱਡੀ ਸਾਧਨਾ ਘਾਲਣ ਵਾਲੇ ਸਾਧਕ ਪੁਰਖ, ਔਰ ਜੋਗੀ, ਵੱਡੇ ਵੱਡੇ ਜੋਗੀ, ਜੰਗਮ, ਵੱਡੇ ਵੱਡੇ ਜੰਗਮ। ਜੰਗਮ ਵੀ ਗੁਰੂ ਪਿਆਰੇ ਇੱਕ ਫਿਰਕਾ ਹੈ, ਜੰਗਮ ਵੀ ਇੱਕ ਫਿਰਕਾ ਹੈ। ਤਾਂ ਕਹਿੰਦੇ ਸਿੱਧ ਸਾਧਕ ਔਰ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ, ਸੰਸਾਰ ਦੇ ਵਿੱਚ ਬਹੁਤ ਨੇ, ਕਹਿੰਦੇ ਸੰਸਾਰ ਦੇ ਵਿੱਚ ਬਹੁਤ ਨੇ, ਅੱਜ ਵੀ ਨੇ ਗੁਰੂ ਪਿਆਰਿਓ, ਕਿੰਨੇ ਜੋਗੀ, ਕਿੰਨੇ ਜੰਗਮ, ਕਿੰਨੇ ਸਿੱਧ ਸਾਧਨਾ ਸਾਧਨ ਵਾਲੇ ਸਾਧਕ, ਸਾਧੂ, ਸੰਤ, ਮਹਾਤਮਾ ਕਿੰਨੇ ਨੇ, ਕਹਿੰਦੇ ਅੱਜ ਵੀ ਤੁਰੇ ਫਿਰਦੇ ਨੇ, ਅੱਜ ਵੀ ਬਹੁਤ ਨੇ। ਗਿਆਨੀ ਨਾਰਾਇਣ ਸਿੰਘ ਨੇ ਇੱਕ ਪੁਸਤਕ ਲਿਖੀ ਹੈ ਕਿਉਂ ਕੀਤੋ ਵਿਸਾ ਹੋ, ਅੱਜ ਤੋਂ ਕੋਈ 40-45 ਸਾਲ ਪਹਿਲਾਂ ਉਨ੍ਹਾਂ ਨੇ ਉਸ ਵਕਤ ਆਪਣੀ ਪੁਸਤਕ ਦੇ ਵਿੱਚ ਇੱਕ ਉਲੇਖ ਕੀਤਾ ਹੈ ਕਿ ਇਸ ਵਕਤ ਭਾਰਤ ਭਰ ਦੇ ਵਿੱਚ ਕੋਈ 60-70 ਲੱਖ ਦੇ ਕਰੀਬ ਸਾਧੂ ਨੇ, ਹੁਣ ਹੋਰ ਵੀ ਜ਼ਿਆਦਾ ਨੇ। ਕੁੰਭ ਦੇ ਮੇਲੇ ਤੇ ਦੇਖੋ ਕਿੰਨੇ ਸਾਧੂ, ਕਿੰਨੀਆਂ ਸੰਪਰਦਾਵਾਂ, ਕਿੰਨੇ ਫਿਰਕੇ, ਕਿੰਨੇ ਨੇ। ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਨੇ ਸਿੱਧ ਸਾਧਕ ਔਰ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ, ਜੇ ਕਿਤੇ ਮਿਲ ਜਾਣ ਫੇਰ। ਤਾਂ ਗੁਰੂ ਨਾਨਕ ਸਾਹਿਬ ਜੀ ਸਾਨੂੰ ਕਹਿੰਦੇ ਨੇ, ਕਹਿੰਦੇ ਫੇਰ ਜੇ ਸਾਨੂੰ ਮਿਲ ਜਾਣ ਨਾ, ਤਾਂ ਅਗਲੀ ਪੰਕਤੀ ਚ ਦੱਸਦੇ ਨੇ,
ਜੇ ਤਿੰਨ ਮਿਲਾ ਤਾਂ ਕੀਰਤੀ ਆਖਾ ਤਾਂ ਮਨ ਸੇਵ ਕਰੇ।
ਕਹਿੰਦੇ ਜੇ ਤਿੰਨ ਮਿਲਾਂ, ਜੇ ਕਿਤੇ ਅਸੀਂ ਇਨ੍ਹਾਂ ਸਿੱਧ ਪੁਰਖਾਂ ਨੂੰ, ਸਾਧਕਾਂ ਨੂੰ, ਜੋਗੀਆਂ ਜੰਗਮਾਂ ਨੂੰ ਕਿਤੇ ਮਿਲੀਏ, ਤਾਂ ਅਸੀਂ ਭਾਈ ਇਨ੍ਹਾਂ ਦੇ ਕੋਲ ਅਕਾਲ ਪੁਰਖ ਦੀ ਉਹ ਗੱਲ ਕਰਾਂਗੇ, ਵਾਹਿਗੁਰੂ ਦੀ ਉਹ ਗੱਲ ਕਰਾਂਗੇ, ਵਾਹਿਗੁਰੂ ਤੋਂ ਬਿਨਾਂ ਅਸੀਂ ਗੱਲ ਨਹੀਂ ਕਰਾਂਗੇ, ਉਹਦੀ ਕੀਰਤੀ ਤੋਂ ਬਿਨਾਂ ਅਸੀਂ ਗੱਲ ਨਹੀਂ ਕਰਾਂਗੇ। ਤਾਂ ਮਨ ਸੇਵ ਕਰੇ, ਤੇ ਸਾਡਾ ਮਨ ਜਿਹੜਾ ਹੈ ਉਹ ਅਕਾਲ ਪੁਰਖ ਦੀ ਉਹ ਸੇਵ ਕਰਦਾ। ਸੇਵ ਦਾ ਇੱਥੇ ਅਰਥ ਹੈ ਸਿਮਰਨ ਭਜਨ ਬੰਦਗੀ, ਸਾਡਾ ਮਨ ਜਿਹੜਾ ਹੈ ਅਕਾਲ ਪੁਰਖ ਦੀ ਉਹ ਭਜਨ ਸਿਮਰਨ ਬੰਦਗੀ ਕਰਦਾ। ਇਸ ਕਰਕੇ ਸਾਨੂੰ ਜੇ ਕੋਈ ਸਿੱਧ ਮਿਲੇ, ਸਾਨੂੰ ਜੇ ਕੋਈ ਸਾਧਕ ਮਿਲੇ, ਸਾਨੂੰ ਕੋਈ ਜੋਗੀ ਜੰਗਮ ਮਿਲੇ, ਸਾਨੂੰ ਕੋਈ ਪੀਰ ਪੁਰਸ਼ ਮਿਲੇ, ਤਾਂ ਅਸੀਂ ਤਾਂ ਭਾਈ ਉਹਦੇ ਕੋਲੇ ਵੀ ਉਸ ਅਕਾਲ ਪੁਰਖ ਦਾ ਹੀ ਗੁਣਗਾਨ ਕਰਨਾ ਹੈ, ਉਸ ਪਰਮੇਸ਼ਵਰ ਦਾ ਹੀ ਗੁਣਗਾਨ ਕਰਨਾ, ਕਿਉਂਕਿ ਉਹਦਾ ਹੀ ਸਿਮਰਨ ਕਰਦੇ ਆ, ਉਹਦੀ ਸੇਵਾ ਕਰਦੇ ਆ, ਉਹਦਾ ਹੀ ਨਾਮ ਜਪਦੇ ਆ, ਉਹਦੀ ਉਹ ਭਗਤੀ ਕਰਦੇ ਆ, ਉਹਦੀ ਉਹ ਬੰਦਗੀ ਕਰਦੇ ਆ, ਉਹਦੇ ਪਰ ਉਪਕਾਰਾਂ ਨੂੰ ਚੇਤੇ ਰੱਖਦੇ ਆ। ਇਸ ਕਰਕੇ ਅਸੀਂ ਉਹਦੀ ਉਹ ਗੱਲ ਕਰਨੀ ਹੈ, ਉਸੇ ਨੂੰ ਧਿਆਉਣਾ, ਉਸੇ ਨੂੰ ਅਰਾਧਣਾ, ਉਸੇ ਦੀਆਂ ਵਡਿਆਈਆਂ ਕਰਨੀਆਂ ਭਾਈ, ਅਸੀਂ ਹੋਰ ਕੋਈ ਗੱਲ ਨਹੀਂ ਕਰਨੀ ਹੈ। ਇਹ ਪਾਤਸ਼ਾਹ ਜੀ ਦੱਸਦੇ ਨੇ,
ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਪੁਰਖੋ, ਪਤਾ ਉਹ ਕਿਹੋ ਜਿਹਾ ਮਾਲਕ ਹੈ ਪਾਰਬ੍ਰਹਮ ਪਰਮੇਸ਼ਵਰ? ਕਹਿੰਦੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ। ਜੇ ਪਾਣੀ ਦੇ ਵਿੱਚ ਲੂਣ ਪਾ ਦਈਏ ਤੇ ਉਹ ਖੁਰ ਜਾਂਦਾ ਗੁਰੂ ਪਿਆਰਿਓ, ਜੇ ਪਾਣੀ ਦੇ ਵਿੱਚ ਕਾਗਜ਼ ਸੁੱਟ ਦਈਏ ਤੇ ਉਹ ਗਲ ਜਾਂਦਾ, ਜੇ ਘਿਓ ਦੇ ਵਿੱਚ ਲੂਣ ਪਾ ਦਈਏ ਤਾਂ ਲੂਣ ਕਦੇ ਨਹੀਂ ਖੁਰਦਾ ਘਿਓ ਦੇ ਵਿੱਚ, ਜੇ ਕਾਗਜ਼ ਨੂੰ ਘਿਓ ਦੇ ਵਿੱਚ ਪਾ ਦਈਏ ਤੇ ਕਾਗਜ਼ ਵੀ ਕਦੇ ਨਹੀਂ ਗਲਦਾ। ਦੇਖੋ ਕਿੱਡੀ ਕਮਾਲ ਦੀ ਗੱਲ ਹੈ, ਪਾਣੀ ਚ ਕਾਗਜ਼ ਪਾ ਦਈਏ, ਲੂਣ ਪਾ ਦਈਏ, ਲੂਣ ਖੁਰ ਜਾਏਗਾ, ਕਾਗਜ਼ ਗਲ ਜਾਏਗਾ, ਪਰ ਜੇ ਉਸੇ ਲੂਣ ਨੂੰ, ਉਸੇ ਕਾਗਜ਼ ਨੂੰ ਘਿਓ ਚ ਸੁੱਟ ਦਈਏ, ਨਾ ਕਾਗਜ਼ ਗਲੇਗਾ ਨਾ ਲੂਣ ਖੁਰੇਗਾ। ਕਮਲ ਦਾ ਫੁੱਲ ਜੇ ਤੋੜ ਕੇ ਅਸੀਂ ਬਾਹਰ ਕੱਢ ਲਈਏ ਪਾਣੀ ਤੋਂ ਤੇ ਉਹ ਕੁਮਲਾ ਜਾਏਗਾ, ਮੁਰਝਾ ਜਾਏਗਾ, ਤੇ ਜੇ ਕਮਲ ਦਾ ਫੁੱਲ ਜਿਹੜਾ ਹੈ ਉਹ ਪਾਣੀ ਦੇ ਵਿੱਚ ਹੀ ਰਹੇ ਤੇ ਉਹ ਮਹਿਕਦਾ ਰਹੇਗਾ, ਟਹਿਕਦਾ ਰਹੇਗਾ, ਪਾਣੀ ਉਹਦਾ ਆਧਾਰ ਹੈ। ਕਹਿੰਦੇ ਕਾਗਜ਼ ਲੂਣ ਰਹੇ ਕ੍ਰਿਤ ਸੰਗੇ ਪਾਣੀ ਕਮਲ ਰਹੇ, ਜਿਵੇਂ ਪਾਣੀ ਦੇ ਵਿੱਚ ਕਮਲ ਰਹਿੰਦਾ ਉਹਨੂੰ ਕੁਝ ਨਹੀਂ ਹੁੰਦਾ, ਉਹ ਸੁੱਕਦਾ ਨਹੀਂ ਹੈ, ਸੜਦਾ ਨਹੀਂ ਹੈ, ਜਿਵੇਂ ਘਿਓ ਦੇ ਵਿੱਚ ਲੂਣ ਤੇ ਕਾਗਜ਼ ਸੁਰੱਖਿਅਤ ਰਹਿੰਦੇ ਨੇ, ਭਾਈ ਪੁਰਖੋ ਇਵੇਂ ਅਸੀਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸੁਰੱਖਿਅਤ ਹਾਂ। ਇਵੇਂ ਅਸੀਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸੁਰੱਖਿਅਤ ਹਾਂ। ਤੇ ਆਖਰੀ ਪੰਕਤੀ ਚ ਦੱਸਦੇ ਨੇ,
ਐਸੇ ਭਗਤ ਮਿਲਹੇ ਜਨ ਨਾਨਕ, ਤਿਨ ਜਮ ਕਿਆ ਕਰੈ।
ਹੇ ਸ੍ਰੀ ਗੁਰੂ ਨਾਨਕ ਦੇਵ ਜੀ, ਇਨ੍ਹਾਂ ਸਤਸੰਗੀਆਂ ਨੂੰ ਸਮਝਾਓ ਕਿ ਇਉਂ ਜਿਹੜੇ ਭਗਤ ਹੁੰਦੇ ਆ ਨਾ, ਇਉਂ ਜਿਹੜੇ ਅਕਾਲ ਪੁਰਖ ਦੇ ਸੇਵਕ ਹੁੰਦੇ ਆ, ਉਹ ਅਕਾਲ ਪੁਰਖ ਦੇ ਵਿੱਚ ਮਿਲ ਕੇ ਰਹਿੰਦੇ ਆ। ਜਿਵੇਂ ਘਿਓ ਦੇ ਵਿੱਚ ਲੂਣ ਨੂੰ ਕੁਝ ਨਹੀਂ ਹੁੰਦਾ, ਕਾਗਜ਼ ਨੂੰ ਕੁਝ ਨਹੀਂ ਹੁੰਦਾ, ਇਵੇਂ ਕਹਿੰਦੇ ਜਿਹੜੇ ਅਕਾਲ ਪੁਰਖ ਦੀ ਸ਼ਰਨ ਆ ਜਾਂਦੇ ਨੇ, ਤਿੰਨ ਜਮ ਕਿਆ ਕਰੈ। ਕਹਿੰਦੇ ਉਹਨਾਂ ਨੂੰ ਜਮ ਕੀ ਕਹਿ ਸਕਦੇ ਨੇ, ਜਮ ਕੀ ਕਹਿ ਸਕਦੇ ਨੇ, ਵਿਕਾਰ ਕੀ ਕਹਿ ਸਕਦੇ ਨੇ, ਐਬ ਕੀ ਕਹਿ ਸਕਦੇ ਨੇ, ਗੁਨਾਹ ਕਿਵੇਂ ਚੁੰਬੜ ਸਕਦੇ ਨੇ, ਜਿਹੜਾ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਆ ਜੇ। ਇਉਂ ਭਗਤ ਜਿਹੜੇ ਹੁੰਦੇ ਨੇ, ਦਾਸ ਜਿਹੜੇ ਹੁੰਦੇ ਨੇ ਨਾ, ਕਹਿੰਦੇ ਜਿਵੇਂ ਲੂਣ ਤੇ ਕਾਗਜ਼ ਘਿਓ ਦੇ ਵਿੱਚ ਮਿਲ ਕੇ ਸੁਰੱਖਿਅਤ ਰਹਿੰਦਾ, ਇਵੇਂ ਭਗਤ ਸੇਵਕ ਦਾਸ ਜਿਹੜੇ ਨੇ, ਉਹ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਸੁਰੱਖਿਅਤ ਰਹਿੰਦੇ ਨੇ। ਇਹ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਪਿਆਰੀ ਸਾਨੂੰ ਸਿੱਖਿਆ ਦਿੱਤੀ ਹੈ। ਇਹਦੇ ਨਾਲ ਹੀ ਨਿਸ਼ਚਿਤ ਕੀਤਾ ਸਮਾਂ ਹੋ ਚੁੱਕਿਆ, ਆਪਾਂ ਸਮਾਪਤੀ ਕਰਦੇ ਹਾਂ। ਗੁਰਬਾਣੀ ਬਹੁਤ ਅਗਮ ਅਗਾਧ ਬੋਧ ਹੈ, ਵਿਚਾਰਦਿਆਂ ਭੁੱਲਾਂ ਹੋ ਜਾਂਦੀਆਂ ਨੇ। ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਹੈ, ਖਿਮਾ ਦੇ ਜਾਚਕ ਹਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਮੁੱਖ ਵਕ ਆਇਆ ਗੁਰੂ ਪਿਆਰਿਓ, ਉਹਦੀ ਆਪਾਂ ਵਿਚਾਰ ਜਿਹੜੀ ਹੈ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਂਝੀ ਕੀਤੀ ਹੈ। ਚੱਲ ਰਹੀ ਪਰੰਪਰਾ ਦੇ ਮੁਤਾਬਕ ਗੁਰੂ ਪਿਆਰਿਓ, ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਆਪਾਂ ਹਾਜ਼ਰੀਆਂ ਲਵਾਉਣ ਵਾਸਤੇ ਆਏ ਹਾਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਲੰਗਰ ਚੱਲਦੇ ਨੇ, ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ। ਜਿਸ ਨੇ ਵੀ ਗੁਰੂ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਲੰਗਰਾਂ ਲਈ ਆਪਣੀ ਪਰਮਾਤਮਾ ਵੱਲੋਂ ਬਖਸ਼ੀ ਕਿਰਤ ਕਮਾਈ ਦੇ ਵਿੱਚੋਂ ਕੁਝ ਭੇਟ ਕਰਨਾ ਹੋਵੇ, ਤੇ ਇੱਥੇ ਖਜ਼ਾਨਚੀ ਜਿਹੜੇ ਨੇ ਸਾਡੇ ਬੈਠੇ ਨੇ, ਉਨ੍ਹਾਂ ਪਾਸੋਂ ਜਿਹੜਾ ਹੈ ਆਪਾਂ ਰਸੀਦ ਪ੍ਰਾਪਤ ਕਰ ਸਕਦੇ ਹਾਂ, ਕੁਝ ਵੀ ਭੇਟ ਕਰਕੇ ਆਪਣੀ ਸਮਰੱਥਾ ਦੇ ਮੁਤਾਬਕ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਦੀ ਸੇਵਾ ਕਰਨ ਦਾ, ਉਨ੍ਹਾਂ ਦੇ ਲੰਗਰਾਂ ਦੀ ਸੇਵਾ ਕਰਨ ਦਾ ਗੁਰੂ ਪਿਆਰਿਓ ਕਿਸੇ ਨੇ ਵਿਚਾਰ ਕੀਤਾ, ਤੇ ਉਹ ਆਪਣੀ ਸੇਵਾ ਗੁਰੂ ਰਾਮਦਾਸ ਜੀ ਦੇ ਲੰਗਰਾਂ ਦੇ ਵਿੱਚ ਪਾ ਸਕਦਾ, ਰਸੀਦ ਪ੍ਰਾਪਤ ਜ਼ਰੂਰ ਕਰਨੀ ਹੈ। ਇੰਨੇ ਗੁਰੂ ਪਿਆਰਿਓ ਸ਼ਬਦ ਪ੍ਰਵਾਨ ਕਰਨੇ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ, ਸੁਣਿਆ ਹੈ ਗੁਰਬਾਣੀ ਦੇ ਮੁੱਖ ਵਾਕਾਂ ਨੂੰ। ਅਕਾਲ ਪੁਰਖ ਅੱਗੇ ਅਰਦਾਸ ਹੈ, ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਕਿਰਪਾ ਦੇ ਨਾਲ ਨਵਾਜ਼ੇ। ਬਾਣੀ ਦੇ ਮਹਾਨ ਗੁਰੂ ਪਿਆਰਿਓ ਬੋਲਾਂ ਨੂੰ ਸੁਣਨ ਸੁਣਾਉਣ ਦੀ ਜਿਹੜੀ ਹੈ ਉਹ ਸਮਰੱਥਾ ਬਖਸ਼ੇ, ਇੰਨੇ ਸ਼ਬਦ ਪ੍ਰਵਾਨ ਕਰਨੇ। ਆਓ ਆਖਰੀਆਂ ਪੰਕਤੀਆਂ ਪੜ੍ਹੀਏ।
ਕਾਗਜ਼ ਲੂਣ ਰਹਿ ਕ੍ਰਿਤ ਸੰਗੇ, ਪਾਣੀ ਕਮਲ ਰਹਿ, ਐਸੇ ਭਗਤ ਮਿਲਹਿ ਜਨ ਨਾਨਕ, ਤਿਨ ਜਮ ਕਿਆ ਕਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।